الحمد لله الحمد لله وكفى والصلاة والسلام على عباده الذين اصطفى اما بعد فاعوذ بالله السميع العليم من الشيطان الرجيم وقالوا لن يدخل الجنة الا من كان هودا او نصارى تلك امانيهم قل هاتوا برهانكم ان كنتم صادقين رب اشرح لي صدری ویسر لی امری واحلل عقدۃ من لسانی یفقہوا قولی اللہم ربنا الہمنا رشدنا واعذنا من شرور انفسنا آمین یا رب العالمین. وقالوا اور انہاں دا کہنا ہے لن یدخل الجنتا کہ ہرگز نہیں جنت وچ جائے گا الا من کان ہودن اور نصارا مگر اوہی جڑا یہودی ہوئے گا یا عیسائی. تلک امانیہم یہ انہاں دیاں خواہشاں نے. کل ہاتھ برہانکم انہاں نوں کہہ دیو کوئی دلیل لیاؤ کوئی اب ادے واسطے برہان لیاؤ ان کنتم صادقین اگر تسی سچے ہو. بلا من اسلم وجہہ للہ کیوں نہیں جن نے اپنا چہرہ چکا دیتا اللہ دے اگے چک گیا وہ محسن اور ہویا مخلص فلا ہو اجر ہو ان رب تے اودے واسطے ہے اجر اودے رب دے کول. ولا خوف علیہم ولا ہم یحزنون تے اودے واسطے کوئی ڈر نہیں ہے اور کوئی غم نہیں. بعض لوگ سمجھ لیندے نے کہ کسے فرقے چ ہون نال کسے گروہ چ ہون نال جڑا ہے وہ جنت مل جائے گی. یہ اودی نفی کیتی جا رہی ہے. نہیں ایسا نہیں ہے. کسے گروہ چ ہونا کو جنت دا ضمانت نہیں بلکہ اللہ دے اگے جنہیں اپنے آپ چکا دیتا او دی فرما برداری اختیار کیتی اور فرما برداری دے وچ مخلص ہویا وہ ہے جڑا جنت چ جائے گا. وہ ہے جہدے واسطے اللہ تعالی نے حکم دیتا ہے کہ او دے واسطے کوئی ڈر نہیں تے کوئی خوف نہیں. اے یہودی تے نصرانی جڑے نے تے بعد وچ انہوں نے اپنے نام رکھے نے. حضرت ابراہیم علیہ السلام بھی اسلام دا دین لے کے آئے سی تے حضرت موسیٰ علیہ السلام تے حضرت عیسیٰ علیہ السلام بھی دین اسلام لے کے آئے تھے. بعد وچ امتیاں دے وچ گروہ پیدا ہو جاندے نے تے پھر جیڑے گروہ وچ کوئی ہوندا او سمجھدا ساڈا گروہ ہی جنتی. جس طرح ساڈے اندر بھی موجود ہے ایتھے بھی بہت سارے لوگ جیڑے نے او کہندے بریلوی ہو جاؤ تے تسی جنتی ہو. دوجا کہندا دیوبندی ہو جاؤ تے جنت دے ٹھیکیدار ہو جاؤ گے. اور تیسرا کہندا حدیث ہو جاؤ تے جنتی ہو. حالانکہ سارے نام جیڑے نے بعد دے اختیار کیتے ہوئے نے. اسی طرح انہاں دا کہنا سی تو انہاں دسیا جا رہا کہ کسے گروہ چ ہونا کو جنت دی ضمانت نہیں. جنت دی ضمانت ہے اللہ دی فرما برداری او دے حکم تے چلنا اور او دے وچ اخلاص او دے وچ مخلص ہونا. جیڑا بھی کوئی جیڑا ہے اللہ دی فرما برداری کرے گا اخلاص دے نال او ہے جیدے واسطے جنت ہے اور او ہے جیدے واسطے کوئی ڈر نہیں تے کوئی خوف نہیں. وقالت الیہود لیست النصارى کہندے تے نے کہ یا یہودی ہوئے گا تے یا نصرانی ہوئے گا تو جنت چ جائے گا. لیکن آپس وچ حال یہ آ کہ یہودی کہندے نے نصرانی کسے شایتے نہیں علا شین کسے شایتے نہیں. وقالت النصارى لیست الیہود علا شین اور عیسائیاں دا کہنا ہے کہ یہودی کسے شایتے نہیں. وہم یتلون الکتاب حالانکہ دونوں ہی کتاب دے پڑھن والے تے انہاں دے اندر تے دشمنی چلی آئی ہے. کس طرح ایک دوسرے دے دشمن نے اور ایک دوسرے نو جیڑا ہے نقصان پہنچاندے رہے لیکن اسلام دے خلاف جدو آندے نے تے پھر کہندے ہیں صرف ساڈی نسل چوں جیڑے رسول سن انہاں نو جیڑا منے گا وہ جنتی ہوئے گا. قذالک قال الذین لا یعلمون مثل قولہم اسی طرح کیا انہاں لوکاں نے بھی جڑے کہ بالکل کوئی علم نہیں سن رکھدے انہاں دیاں گلاں ورگیاں انہاں گلاں کیتیاں. فاللہ یحکم بینہم یوم القیامت تے اللہ فیصلے کرے گا انہاں دے درمیان قیامت دے دن. فی ما کانوا فیہ یختلفون انہاں چیزاں کے جنہاں چ اختلاف کر رہے ہیں. یہ ہے جیڑا اختلاف کر کے انہاں نے اپنے وکھرے وکھرے گروہ بنا لے نے تے وکھرے وکھرے مسلک بنا لے نے. یہ انہاں دے بارے چ اللہ تعالیٰ جیڑا ہے وہ فیصلے کرے گا قیامت دے دن کے کون جیڑا سی وہ اخلاص دے اتے سی اور کون سی جن نے صرف اپنی برتری دے واسطے اور دوسرے دے نال حسد کردیا ہویا کوئی چیزاں جڑیاں اختیار کیتیاں. ومن ازلم ممن منع مساجد اللہ یذکر فی اسمہ وسعی فی خرابہا اور او دے نال ظالم زیادہ کون ہو سکدا ہے جڑا منع کرے اللہ دیا مسجداں تو کہ او دے چ اللہ دا نام لیا جائے اور او دے چ اللہ دا ذکر کیتا جائے. وسعی فی خرابہا اور جڑا کوشش کرے او دی خرابی دی ਉਲਾਇ ਕਮਾ ਕਾਨ ਲਹੁਮ, ਇਹ ਹੈ ਉਹ ਇਹਨਾਂ ਦੇ ਲਾਇਕ ਨਹੀਂ ਸੀ ਅਯਦ ਖਲੂਹਾ ਕਿ ਉਹ ਮਸਜਿਦਾਂ ਚ ਦਾਖਲ ਹੋਣ, ਇਲਾ ਖਾਇਫੀਨ ਮਗਰ ਅੱਲਾਹ ਕੋਲੋਂ ਡਰਦੇ ਹੋਏ। ਲਹੁਮ ਫਿਰ ਦੁਨੀਆ ਖਿਜ਼ਯੁਨ, ਜਿਹੜਾ ਐਸਾ ਕਰੇਗਾ ਉਹਦੇ ਵਾਸਤੇ ਦੁਨੀਆਂ ਚ ਰਸਵਾਈ ਏ, ਬਲਹੁਮ ਫਿਰ ਆਖਰਤ ਅਜ਼ਾਬ ਉਨ ਅਜ਼ੀਮ, ਤੇ ਆਖਰਤ ਵਿਚ ਬਹੁਤ ਵੱਡਾ ਅਜ਼ਾਬ ਹੈ। ਅੱਲਾਹ ਦੇ ਘਰ ਜਿਹੜੇ ਹੁੰਦੇ ਨੇ ਉਹ ਸਾਰਿਆਂ ਦੇ ਵਾਸਤੇ ਇੱਕੋ ਜਿਹੇ ਹੁੰਦੇ ਨੇ ਇਬਾਦਤ ਵਾਸਤੇ, ਕਿਸੇ ਨੂੰ ਕਿਸੇ ਮਸਜਿਦ ਤੋਂ ਇਬਾਦਤ ਤੋਂ ਰੋਕਣਾ ਜਿਹੜਾ ਉਹ ਜਾਇਜ਼ ਨੇ। ਔਰ ਇਹਨਾਂ ਦਾ ਮਾਮਲਾ ਇਹ ਸੀ ਕਿ ਈਸਾਈਆਂ ਨੇ ਪਹਿਲਾਂ ਯਹੂਦੀ ਸਨ ਤੇ ਈਸਾਈਆਂ ਨੂੰ ਉੱਥੋਂ ਕੱਢ ਛੱਡਿਆ ਸੀ ਯਰੂਸ਼ਲਮ ਚੋਂ, ਉਹਨਾਂ ਨੂੰ ਉੱਥੇ ਬੰਦਗੀ ਨਹੀਂ ਸਨ ਕਰਨ ਦਿੰਦੇ ਅੱਲਾਹ ਦੇ ਘਰ ਚ। ਔਰ ਜਦੋਂ ਈਸਾਈਆਂ ਦਾ ਗਲਬਾ ਹੋਇਆ ਤੇ ਉਹਨਾਂ ਯਹੂਦੀਆਂ ਨੂੰ ਕੱਢ ਛੱਡਿਆ, ਔਰ ਉੱਥੇ ਉਹ ਨਹੀਂ ਸਨ ਆਉਣ ਦਿੰਦੇ ਉਹਨਾਂ ਨੂੰ। ਤਾਂ ਫਰਮਾਇਆ ਅੱਲਾਹ ਦੇ ਘਰਾਂ ਚੋਂ ਜਿਹੜਾ ਮਨਾ ਕਰਦਾ ਹੈ ਕਿਸੇ ਨੂੰ ਅੱਲਾਹ ਦਾ ਨਾਂ ਲੈਣ ਚੋਂ, ਤੇ ਉਹ ਤੋਂ ਇਲਾਵਾ ਜ਼ਾਲਮ ਕੌਣ ਹੈ? ਇਸੇ ਤਰ੍ਹਾਂ ਕੁਰੈਸ਼ ਸਨ, ਉਹਨਾਂ ਪਾਬੰਦੀ ਲਾਈ ਹੋਈ ਸੀ ਮੁਸਲਮਾਨਾਂ ਤੇ ਕਿ ਤੁਸੀਂ ਇੱਥੇ ਆ ਕੇ ਜਿਹੜਾ ਹੈ ਹਜ ਨਹੀਂ ਕਰ ਸਕਦੇ ਤੇ ਉਮਰੇ ਨਹੀਂ ਕਰ ਸਕਦੇ, ਨਮਾਜ਼ਾਂ ਨਹੀਂ ਪੜ ਸਕਦੇ। ਫਰਮਾਇਆ ਜਿਹੜੇ ਕੋਲ ਜਿੱਥੇ ਵੀ ਮਸਜਿਦ ਹੁੰਦੀ ਹੈ ਉਹਦਾ ਤੇ ਹੱਕ ਇਹ ਹੈ ਕਿ ਲੋਕੀ ਉੱਥੇ ਅੱਲਾਹ ਕੋਲੋਂ ਡਰਦੇ ਹੋਏ ਜਾਣ, ਅੱਲਾਹ ਦੀ ਖਸ਼ੀਅਤ ਉਹਨਾਂ ਦੇ ਉੱਤੇ ਹੋਏ, ਅੱਲਾਹ ਦਾ ਖੌਫ ਉਹਨਾਂ ਦੇ ਉੱਤੇ ਹੋਏ, ਔਰ ਉਹਦੀ ਖਰਾਬੀ ਤੋਂ ਡਰਨ। ਵਲਿੱਲਾਹ ਅਲ-ਮਸ਼ਰਕ ਵਲ-ਮਗਰਬ, ਔਰ ਦੇਖੋ ਮਸ਼ਰਕ ਵੀ ਅੱਲਾਹ ਦਾ ਹੈ ਤੇ ਮਗਰਬ ਵੀ ਅੱਲਾਹ ਦਾ ਹੈ। ਫੈਨਮਾ ਤਵੱਲੂ ਫਸਮਾ ਵਜਹੁੱਲਾ, ਤੇ ਜਿੱਧਰ ਨੂੰ ਵੀ ਤੁਸੀਂ ਰੁੱਖ ਕਰੋਗੇ ਉਧਰ ਅੱਲਾਹ ਹੀ ਨੂੰ ਪਾਓਗੇ। ਇਨ ਅੱਲਾਹ ਵਾਸੁਨ ਅਲੀਮ, ਅੱਲਾਹ ਬੜੀਆਂ ਵਸਤਾਂ ਵਾਲਾ ਤੇ ਸਾਰੀਆਂ ਚੀਜ਼ਾਂ ਦਾ ਇਲਮ ਰੱਖਣ ਵਾਲਾ। ਇਹ ਹੈ ਜਿਹੜਾ ਬੈਤੁੱਲਾ ਦੇ ਵਿੱਚ ਵੀ ਇਹਨਾਂ ਨੇ ਫਰਕ ਕੀਤਾ ਹੋਇਆ ਸੀ, ਯਹੂਦੀ ਉਹਦੇ ਮਗਰਬੇ ਹਿੱਸਾ ਜਿਹੜਾ ਉਹਦੇ ਤੇ ਜ਼ਿਆਦਾ ਜਿਹੜਾ ਉਹਨਾਂ ਦੇ ਵਾਸਤੇ ਮੁਕੱਦਸ ਸੀ, ਤੇ ਈਸਾਈਆਂ ਨੂੰ ਉਹਦਾ ਮਸ਼ਰਕੀ ਹਿੱਸਾ ਜਿੱਥੇ ਹਜ਼ਰਤ ਮਰੀਮ ਅਲੈ ਸਲਾਤ ਵਸਲਾਮ ਜਿਹੜੀਆਂ ਰਹਿੰਦੀਆਂ ਸਨ ਉਹ ਹਿੱਸੇ ਨੂੰ ਜ਼ਿਆਦਾ ਤਕੱਦਸ ਦਿੰਦੇ ਸਨ। ਵੈਸੇ ਵੀ ਅੱਲਾਹ ਤਾਲਾ ਤੇ ਕਿਸੇ ਤਰਫ ਨਹੀਂ, ਕਿਸੇ ਜਿਹਤ ਵਿੱਚ ਨਹੀਂ, ਇਹ ਸਾਰੀਆਂ ਜਿਹਤਾਂ ਅੱਲਾਹ ਦੀਆਂ ਹੀ ਨੇ। ਇਹ ਤੇ ਅੱਲਾਹ ਤਾਲਾ ਲੋਕਾਂ ਨੂੰ ਯਕਜਹਿਤੀ ਕਾਇਮ ਕਰਨ ਵਾਸਤੇ ਲੋਕਾਂ ਦੇ ਵਿੱਚ ਕੋਈ ਕਿਬਲਾ ਮੁਕਰਰ ਕਰਦਾ ਹੈ ਤੇ ਇੱਕ ਜਿਹਤ ਮੁਕਰਰ ਕਰਦਾ, ਉਹ ਕਰਦਾ ਇਹ ਨਹੀਂ ਕਿ ਅੱਲਾਹ ਉਸੇ ਤਰਫ ਹੁੰਦਾ, ਉੱਥੇ ਮਹਦੂਦ ਹੈ। ਇਹ ਹੈ ਅਸਲ ਵਿੱਚ ਤਹਿਵੀਲ ਕਬਲਾ ਦੇ ਵਾਸਤੇ ਤਮਹੀਦ ਬਣੀ ਜਾ ਰਹੀ ਹੈ। ਪਹਿਲਾਂ ਦੱਸਿਆ ਜਾ ਰਿਹਾ ਕਿ ਕੋਈ ਚੀਜ਼ ਦਾ ਕਿਬਲਾ ਮੁਕਰਰ ਕਰਨਾ ਜਿਹੜਾ ਹੈ ਇਹ ਅੱਲਾਹ ਤਾਲਾ ਦੇ ਇਖਤਿਆਰ ਚ ਹੈ ਲੋਕਾਂ ਦੀ ਯਕਜੇਤੀ ਵਾਸਤੇ ਤੇ ਯਗਾਨਗਤ ਵਾਸਤੇ, ਵਗਰਨਾ ਅੱਲਾਹ ਤਾਲਾ ਕਿਸੇ ਸਮਤ ਵਿੱਚ ਨਹੀਂ। ਤੋ ਇੱਥੋਂ ਇਬਤਦਾ ਦੇ ਵਿੱਚ ਦੱਸ ਦਿੱਤਾ ਕਿ ਵਲਿੱਲਾਹ ਅਲ-ਮਸ਼ਰਕ ਵਲ-ਮਗਰਬ, ਅੱਲਾਹ ਹੀ ਲਈ ਨੇ ਮਸ਼ਰਕ ਵੀ ਤੇ ਮਗਰਬ ਵੀ। ਫੈਨਾਵਾ ਤਵੱਲੂ, ਜਿੱਧਰ ਨੂੰ ਤੁਸੀਂ ਰੁੱਖ ਕਰੋਗੇ, ਫਸਮਾ ਵਜਹੁੱਲਾ, ਉਧਰ ਹੀ ਅੱਲਾਹ ਨੂੰ ਪਾਲੋਗੇ। ਇਨ ਅੱਲਾਹ ਵਾਸੁਨ ਅਲੀਮ, ਅੱਲਾਹ ਤੇ ਬੜੀਆਂ ਵਸਤਾਂ ਵਾਲਾ ਤੇ ਹਰ ਚੀਜ਼ ਦਾ ਇਲਮ ਰੱਖਣ ਵਾਲਾ। ਵਕਾਲੂ ਤਖਜ਼ ਅੱਲਾਹ ਵਲਦਨ, ਸੁਬਹਾਨਾ, ਔਰ ਇਹਨਾਂ ਦਾ ਕਹਿਣਾ ਹੈ ਅੱਲਾਹ ਨੇ ਕਿਸੇ ਨੂੰ ਆਪਣੀ ਔਲਾਦ ਬਣਾਇਆ, ਅੱਲਾਹ ਤੇ ਇਸ ਚੀਜ਼ ਤੋਂ ਪਾਕ ਹੈ। ਇਹ ਹੈ ਜਿਹੜਾ ਦੋਨਾਂ ਹੀ ਇਹਨਾਂ ਦੀਨਾਂ ਦੇ ਵਿੱਚ, ਯਹੂਦੀਆਂ ਵਿੱਚ ਵੀ ਇਹ ਅਕੀਦਾ ਆ ਗਿਆ ਸੀ ਕਿ ਹਜ਼ਰਤ ਉਜ਼ੈਰ ਅੱਲਾਹ ਦੇ ਬੇਟੇ ਨੇ, ਉਜ਼ੈਰ ਇਬਨ ਅੱਲਾਹ, ਔਰ ਈਸਾਈਆਂ ਨੇ ਹਜ਼ਰਤ ਈਸਾ ਅਲੈਹਿ ਸਲਾਮ ਨੂੰ ਅੱਲਾਹ ਦਾ ਬੇਟਾ ਕਰਾਰ ਦੇ ਦਿੱਤਾ। ਤੋ ਫਰਮਾਇਆ ਕਹਿੰਦੇ ਨੇ ਕਿ ਅੱਲਾਹ ਤਾਲਾ ਦੀ ਕੋਈ ਔਲਾਦ ਹੈ, ਸੁਬਹਾਨ ਅੱਲਾਹ ਤੇ ਪਾਕ ਹੈ ਇਸ ਤੋਂ ਕਿ ਉਹਦੀ ਕੋਈ ਔਲਾਦ ਹੋਏ, ਕਿਉਂਕਿ ਔਲਾਦ ਦੀ ਖਾਹਿਸ਼ ਤੇ ਉਹਨੂੰ ਹੁੰਦੀ ਆ, ਜਿਹਦੇ ਤੇ ਕੋਈ ਕਮਜ਼ੋਰੀ ਤਾਰੀ ਹੋਣੀ ਹੋਵੇ ਜਾਂ ਉਹਦੇ ਤੇ ਮੌਤ ਆਣੀ ਹੋਵੇ ਤੇ ਉਹਨੂੰ ਔਲਾਦ ਦੀ ਖਾਹਿਸ਼ ਹੁੰਦੀ ਆ ਕਿ ਬਾਅਦ ਵਿੱਚ ਉਹਦੀ ਵਿਰਾਸਤ ਸੰਭਾਲੇਗਾ। ਤੇ ਅੱਲਾਹ ਤਾਲਾ ਦੇ ਉੱਤੇ ਨਾ ਕੋਈ ਕਮਜ਼ੋਰੀ ਆਣੀ ਹੈ ਤੇ ਨਾ ਹੀ ਉਹਦੇ ਤੇ ਮੌਤ ਆਣੀ ਹੈ, ਉਹ ਤੇ ਹਈਉਲ ਕਯੂਮ ਹੈ, ਇਸ ਕਰਕੇ ਉਹਨੂੰ ਕਿਸੇ ਔਲਾਦ ਦੀ ਜ਼ਰੂਰਤ ਹੀ ਨਹੀਂ। ਇਸ ਕਰਕੇ ਜਿੱਥੇ ਵੀ ਕੁਰਾਨ ਮਜੀਦ ਵਿੱਚ ਔਲਾਦ ਦਾ ਤਸੱਵਰ ਆਉਂਦਾ ਉੱਥੇ ਆਉਂਦਾ ਸੁਬਹਾਨ ਹੂ, ਅੱਲਾਹ ਤੇ ਪਾਕ ਹੈ ਇਹਨਾਂ ਸਾਰੀਆਂ ਜਿਹੜੀਆਂ ਹੈ ਕੁਤਾਹੀਆਂ ਤੋਂ, ਕਮਜ਼ੋਰੀਆਂ ਤੋਂ, ਕਿ ਉਹਦੇ ਤੇ ਕੋਈ ਕਮਜ਼ੋਰੀ ਆਣੀ ਹੈ ਤੇ ਉਹਨੂੰ ਔਲਾਦ ਦੀ ਜ਼ਰੂਰਤ ਹੈ, ਜਾਂ ਉਹਨੇ ਕੋਈ ਫੌਤ ਹੋਣਾ ਤੇ ਉਹਨੂੰ ਬਾਅਦ ਸੰਭਾਲਣ ਵਾਲਾ ਹੋਵੇ, ਨਹੀਂ ਅੱਲਾਹ ਇਹਨਾਂ ਚੀਜ਼ਾਂ ਤੋਂ ਪਾਕ ਹੈ। ਸੁਬਹਾਨ ਹੂ ਬਲ ਲਹੂ ਮਾ ਫਿਸ ਸਮਾਵਾਤ ਵਲ ਲਰਜ਼, ਬਲਕਿ ਉਸੇ ਹੀ ਦੀ ਮਲਕੀਅਤ ਹੈ ਜੋ ਕੁਛ ਵੀ ਆਸਮਾਨਾਂ ਚ ਤੇ ਜ਼ਮੀਨ ਚ, ਕੁੱਲੂ ਲਹੂ ਕਾਨਤੂਨ, ਹਰ ਸ਼ੈ ਜੋ ਵੀ ਆਸਮਾਨਾਂ ਔਰ ਜ਼ਮੀਨਾਂ ਦੇ ਵਿੱਚ, ਉਹ ਸਾਰੀ ਦੀ ਸਾਰੀ ਉਹਦੀ ਫਰਮਾ ਬਰਦਾਰ ਹੈ, ਉਹਦੇ ਹੁਕਮ ਦੇ ਤਾਬੇ ਹੈ। ਬਦੀ ਉਸ ਸਮਾਵਾਤ ਵਲ ਲਰਜ਼, ਅੱਲਾਹ ਦੀ ਕੁਦਰਤ ਇਹ ਹੈ ਕਿ ਕੁਛ ਵੀ ਨਹੀਂ ਸੀ ਤੇ ਉਹਨੇ ਜ਼ਮੀਨ ਤੇ ਆਸਮਾਨ ਨੂੰ ਪੈਦਾ ਕਰ ਦਿੱਤਾ। ਬਦੀ ਕਹਿੰਦੇ ਜਿਹਦੀ ਪਹਿਲਾਂ ਕੋਈ ਚੀਜ਼ ਹੋਵੇ ਹੀ ਨਾ ਤੇ ਨਵੀਂ ਚੀਜ਼ ਬਣਾਤੀ ਜਾਏ, ਇਸੇ ਤੋਂ ਬਿਦਤ ਨਿਕਲੀ ਹੈ ਕਿ ਬਿਦਤ ਉਹ ਹੁੰਦੀ ਜਿਹੜਾ ਦੀਨ ਦੇ ਵਿੱਚ ਕੋਈ ਅਸਲ ਨਾ ਹੋਵੇ ਤੇ ਕੋਈ ਚੀਜ਼ ਜਿਹੜੀ ਹੈ ਦੀਨ ਚ ਸ਼ਾਮਲ ਕਰਤੀ ਜਾਏ। ਤੋ ਫਰਮਾਇਆ ਬਦੀ ਉਸ ਸਮਾਵਾਤ ਵਲ ਲਰਜ਼, ਅੱਲਾਹ ਨੇ ਕੁਛ ਵੀ ਨਹੀਂ ਸੀ ਤੇ ਆਸਮਾਨਾਂ ਔਰ ਜ਼ਮੀਨਾਂ ਨੂੰ ਪੈਦਾ ਕਰ ਦਿੱਤਾ। ਵਾਇਦਾ ਕਜ਼ਾ ਅਮਰਨ, ਔਰ ਉਹਦੀ ਕੁਦਰਤ ਇਹ ਹੈ ਜਦੋਂ ਕਿਸੇ ਚੀਜ਼ ਦਾ ਫੈਸਲਾ ਕਰ ਲੈਂਦਾ ਹੈ ਕਿਸੇ ਮਾਮਲੇ ਦਾ, ਫਨਮਾ ਯਕੂਲ ਲਹੂ ਕੁਨ ਫਯਕੂਨ, ਤੇ ਉਹਨੂੰ ਕਹਿੰਦਾ ਹੋ ਜਾ ਤੇ ਉਹ ਹੋ ਜਾਂਦਾ, ਉਹਦੀ ਤੇ ਕੁਦਰਤ ਹੈ, ਉਹ ਅਸਬਾਬ ਦਾ ਮੁਹਤਾਜ ਨਹੀਂ। کہ کوئی چیز ہووے ہی تو اس تو کوئی چیز پیدا کرے، بلکہ وہ اختیار یہ ہے کہ جدوں بھی کسی معاملے نو چاہتا ہے تو انہوں کہندہ ہو جائے تو ہو جاتا ہے. وقال الذین لا یعلمون لولا یکلمون اللہ، اور وہ لوگ جنہوں نے علم نہیں سی انہوں نے کہا ساڈے نال اللہ کلام کیوں نہیں کرتا، اور تاتینا آیا یا ساڈے کول اللہ نے کوئی نشانی کیوں نہیں کر لی. کزال کا کال اللہ جینا من قبل ہم مسلا کال ہم، اس طرح کیا انہوں نے لوگوں نے بھی جہے ان تو پہلا سن انہوں کی گل کی رلدی ملتی گل انہوں نے بھی آخی. تشابہت قلوبہم، انہوں نے دل ملتے جلتے ہیں. قد بینا الآیات لقوم یوقنون، بے شک اساں تے کھول کھول کے بیان کر دیتی نے آیتاں انہوں لوکاں واسطے جیڑا یقین لیانا چاہن. یہ ہر شخص دا اے مقام نہیں ہے کہ وہ اللہ کلام کرے. اللہ تعالیٰ دا کلام جیڑا ہے تو ایڈا پر حیبت اور ایڈی شان والا ہے کہ انہوں سہارنا کوئی آسان نہیں. یہ تو اللہ تعالیٰ جس دے اندر صلاحیت دیکھتا ہے وہ دے تے اپنا کلام نازل کرتا ہے. اس کر کے یہ کہنا کہ ساڈے نال اللہ کلام نہیں کرتا بڑی جسارت ہے اور اپنے آپ نو وڈا سمجھن والی گل ہے. تو فرمایا یہی اعتراض پہلے بھی کردے رہے، لیکن اساں واضح طور دیتے ہر چیز نو بیان کر دیتا ہے انہاں لوکاں لئی جیڑا یقین لیاونا چاہندے نے. ان ارسلنا قبل حق کے بشیرم و نذیرا، اے ساڈے رسول صلی اللہ علیہ وسلم اساں تانوں بھیجیا ہے حق دے کے. بشیرم و نذیرا، اور تہاڈا کام ہے بشارت دینا تے آگاہ کرنا. بشارت دیو انہاں نو جیڑے من لین اللہ تعالیٰ دے اس کلام دے اتے ایمان لے آن، انہاں نو بشارت دیو کہ انہاں دا اجر جیڑا ہے اللہ تعالیٰ دے ہاں، انہاں نو انہاں دی رضا بھی ملے گی تے انعام بھی. اور جیڑے نہیں منتے انہاں نو آگاہ کر دیو کہ تہاڈے کو پوچھ ہوئے گی اور اللہ دے سامنے تساں پیش ہونا ہے. بلا تسالوانا صاحب الجہیم، اور اسی تہاڈے کولوں پوچھاں گے نہیں جہنم والیاں لئی کہ جہنم چ کیوں گئے. کیوں؟ تہاڈا کام تے صرف انہاں نو آگاہ کرنا ہے اور بشارت دینا اور ڈرانا ہے، انہاں دی ذمہ داری تہاڈے تے نہیں. ولن ترضا انکل یہود ولن نصارا، اور اے ساڈے رسول ہرگز راضی نہیں ہون گے تہاڈے تو یہودی بھی تے نہ عیسائی بھی. حتا تتبع ملتہم، یہاں تک کہ انہاں دی تسی مذہب دی پیروی نہ کر لو، انہاں دے پیچھے لگو گے تے تو راضی ہون گے، مگر نہ کدی راضی نہیں ہون گے. کل انہ ہدا اللہ ہے ہوا لدا، تے انہاں نوں کہہ دیو ہدایت تے او ہے جنوں اللہ ہدایت قرار دے تے جیڑی اللہ ہدایت نازل کرے. ولن تبا تاہواہم بعد الذی جاءک من العلم، تے اگر تساں پیروی کیتی انہاں دیاں خواہشاں دی اس تو بعد کہ تہاڈے کول علم آ چکیا، اللہ تعالیٰ نے جیڑا ہے صداقت نازل کر دیتی ہے اور اللہ نے تہانوں حق دے کے بھیجا ہے. مالک من اللہ من ولی ولا نصیر، اگر بفرض محال تسا ایسا کیتا تے تہاڈے واسطے بھی اللہ دے مقابلے چ نہ کوئی حمایتی ہوئے گا تے نہ مددگار ہوئے گا. اللہ جینا آتیناہم الکتاب یتلونہ حق کا تلاوتہ ہی، اصل میں جنہاں نوں اسی کتاب دیندے ہاں جنہاں تے کتاب نازل کردے ہاں، یتلونہ حق کا تلاوتہ ہی، انہاں دے تے اے معاملہ ہوندا ہے کہ اس کتاب نو پڑھ دے نے اودی پیروی کر دے نے جیویں پیروی دا حق ہے. اولائے تے یومنون بہی، تے اے ہیں جڑے پھر کتاب تے ایمان رکھن والے نے جڑا اس کتاب دا حق ادا کر دے نے، اودی تلاوت کر دے نے، اودی پیروی کر دے نے. ومن یکفر، تے جڑا بھی کتاب دتا گیا ہے او دا کفر کرے، او دے تے عمل نہ کرے، او دا حق ادا نہ کرے. ومن یکفر بہی، اور جڑا پھر او دا کفر کرے گا، فَأُولَئِكَ هُمُ الْخَاسِرُونَ، تے او ہے جیڑا کاٹے چ جان والا تے کاٹا پان والا. یہ ہے کہ اللہ تعالیٰ فرماندے نے جنہاں بھی اسی کتاب دئیے اس کتاب دا حق ہے کہ اودی پیروی کیتی جائے. تلاوت کہندے نے پیچھے پیچھے لگنا، تے تلاوت یہ بھی ہے کہ اللہ تعالیٰ دی کتاب دے حرفاں نوں پڑھیا جائے، اوداں دی پیروی کیتی جائے، تے تلاوت وچ یہ بھی ہے کہ اودے حکماں تے بھی عمل کیتا جائے. صرف اودے کتاب پڑھن لئی جیڑی اللہ تعالیٰ نہیں بھیجدا، بلکہ انہوں پڑھ کے تو دے تے عمل کرنا جڑا، یہ بھی تلاوت دا حصہ ہے. او دا پچھا کرنا، او دے انہوں فالو کرنا، یہ بھی اس دا حصہ ہے. تے جڑا بھی یہ کم کردا ہے وہ ہے جڑا اس کتاب دے اتے ایمان رکھدا ہے، جڑا او دے حکماں تے عمل کردا ہے. اور جڑا او دے حکماں نو نہیں مندا تے او جڑا او کاٹے چ رہے گا، نقصان چ رہے گا. یہ وہ چیز ہے جڑی نبی اکرم صلی اللہ علیہ وسلم نے دسی ہے، ما آمن بالقرآن من استحل محارمہ، اس شخص دا قرآن تے کوئی ایمان نہیں جہاں وہ حرام کیتیاں چیزاں نو حلال کر لینا. وہ پھر قرآن نو کی مندا ہے؟ اللہ تعالیٰ دے حکم نو مننا جڑا وہ اصل وچ اس کتاب نو مننا ہے، وہ دی پیروی ہے، وہ دی تلاوت ہے. صرف زبانی پڑھ لینا یا وہ دے الفاظ ادا کر لینا تلاوت نہیں. تلاوت دا معنی ہے وہ دے پیچھا کرنا، وہ دی پیروی کرنا. تے جڑا بھی ਕੁਰਾਨ ਮਜੀਦ ਦੀ ਹਲਾਲ ਕੀਤੀਆਂ ਹੋਈਆਂ ਚੀਜ਼ਾਂ ਨੂੰ ਹਰਾਮ ਕਰਦਾ ਜਾਂ ਹਰਾਮ ਨੂੰ ਹਲਾਲ ਕਰ ਲੈਂਦਾ, ਉਹਦਾ ਕੋਈ ਈਮਾਨ ਨਹੀਂ ਹੈ ਕਿਤਾਬ ਦੇ ਉੱਤੇ, ਹਾਓ ਦਾਵਾ ਕਰੇ ਕਿ ਮੈਂ ਮੰਨਦਾ। ਇਹ ਹੈ ਉਹ ਹਕੀਕਤ ਜਿਹੜੀ ਬਿਆਨ ਕੀਤੀ ਜਾ ਰਹੀ ਹੈ। ਯਾ ਬਨੀ ਇਸਰਾਇਲ ਅਜ਼ਕੁਰੂ ਨਿਮਤੀ ਅੱਲਾਤੀ ਅਨਾਮਤੁ ਅਲੈਕੁਮ। ਇਹ ਫਿਰ ਹੁਣ ਅਖੀਰ ਦੇ ਉੱਤੇ ਉਹੀ ਦੋ ਆਇਤਾਂ ਨੇ ਜਿਹੜੀਆਂ ਸ਼ੁਰੂ ਵਿੱਚ ਆਈਆਂ ਸਨ ਸੱਤਵੇਂ ਰਕੂ ਦੇ ਸ਼ੁਰੂ ਚ, ਉਹਨਾਂ ਤੇ ਫਿਰ ਬਨੀ ਇਸਰਾਇਲ ਦੇ ਨਾਲ ਖਿਤਾਬ ਜਿਹੜਾ ਉਹਦਾ ਖਤਮ ਹੋ ਰਿਹਾ ਤੇ ਫਿਰ ਉਹਨਾਂ ਨੂੰ ਯਾਦ ਕਰਾਇਆ ਜਾ ਰਿਹਾ। ਕਹਿ ਬਨੀ ਇਸਰਾਇਲ ਉਜ਼ਕੁਰੂ ਨਿਮਤ ਅੱਲਤੀ ਅਨਾਮਤੁ ਅਲੈਕੁਮ, ਯਾਦ ਕਰੋ ਮੇਰੀ ਨਿਮਤ ਨੂੰ ਜਿਹੜੀ ਮੈਂ ਤੁਹਾਡੇ ਤੇ ਕੀਤੀ। ਯਾਨੀ ਇਹ ਤੁਹਾਡਾ ਹੱਕ ਨਹੀਂ ਸੀ, ਇਹ ਤੇ ਮੇਰਾ ਅਹਿਸਾਨ ਹੈ ਜਿਹੜਾ ਤੁਹਾਡੇ ਤੇ ਹੋਇਆ, ਤੇ ਮੈਂ ਆਪਣੀ ਨਿਮਤ ਹਦਾਇਤ ਤੁਹਾਨੂੰ ਦਿੱਤੀ ਰੱਖੀ ਹੈ। ਵਾਨੀ ਫਜ਼ਲ ਤੋ ਕੁਮਲ ਲਾਲਮੀਨ, ਔਰ ਮੈਂ ਤੁਹਾਨੂੰ ਫਜ਼ੀਲਤ ਦਿੱਤੀ ਰੱਖੀ ਹੈ ਦੁਨੀਆਂ ਵਾਲਿਆਂ ਤੇ, ਔਰ ਤੁਹਾਨੂੰ ਉਹਨਾਂ ਦੇ ਵਿੱਚੋਂ ਚੁਣ ਕੇ ਤੇ ਆਪਣੀਆਂ ਕਿਤਾਬਾਂ ਨਾਜ਼ਲ ਕਰਦਾ ਰਿਹਾ ਤੇ ਆਪਣੇ ਰਸੂਲ ਭੇਜਦਾ ਰਿਹਾ, ਤੇ ਮੇਰਾ ਅਹਿਸਾਨ ਮੰਨੋ, ਇਹ ਮੇਰੀ ਨਿਮਤ ਜਿਹੜੀ ਹੈ ਤੁਹਾਡੇ ਕੋਲ ਰਹੀ ਹੈ, ਉਹਦਾ ਇਹ ਹੱਕ ਬਣਦਾ ਹੈ ਕਿ ਤੁਸੀਂ ਹੁਣ ਅੱਲਾਹ ਤਾਲਾ ਦੇ ਇਸ ਰਸੂਲ ਨੂੰ ਵੀ ਮੰਨ ਲਓ। ਵੱਧ ਤੱਕ ਉਹ ਯੋਮਨ ਲਾ ਤਜੀ ਨਫਸੁਨਨ ਨਫਸਨ ਸ਼ਈਆ, ਯੋਮਨ ਲਾ ਤਜੀ ਨਫਸੁਨਨ ਨਫਸਨ ਸ਼ਈਆ, ਔਰ ਆਓ ਬਚਾਓ ਦੀ ਕੋਸ਼ਿਸ਼ ਕਰੋ ਉਸ ਦਿਨ ਤੋਂ ਜਿਸ ਦਿਨ ਕੋਈ ਨਫਸ ਜਿਹੜਾ ਉਹ ਕਿਸੇ ਦੂਸਰੇ ਦੇ ਜ਼ਰਾ ਵੀ ਕੰਮ ਨਹੀਂ ਆਏਗਾ, ਉਹਦੀ ਜਗ੍ਹਾ ਪੇਸ਼ ਨਹੀਂ ਹੋਏਗਾ, ਉਹਦੀ ਜਜ਼ਾ ਨਹੀਂ ਬਣੇਗਾ। ਵਲਾ ਯੁਕਬਲ ਮਿਨ ਹਾਦਲੁਨ, ਔਰ ਨਾ ਹੀ ਕਿਸੇ ਕੋਲੋਂ ਕੋਈ ਬਦਲਾ ਕਬੂਲ ਕੀਤਾ ਜਾਏਗਾ, ਕੋਈ ਕਫਾਰਾ ਲਿਆ ਜਾਏਗਾ। ਵਲਾ ਤਨਫਾਹ ਸ਼ਫਾਤੁਨ, ਔਰ ਨਾ ਹੀ ਕਿਸੇ ਨੂੰ ਕੋਈ ਸਿਫਾਰਿਸ਼ ਨਫਾ ਦੇਗੀ ਕਿ ਕਿਸੇ ਨੂੰ ਕੋਈ ਇਖਤਿਆਰ ਹੋਵੇ ਕਿ ਆਪਣੀ ਮਰਜ਼ੀ ਦੇ ਨਾਲ ਕਿਸੇ ਦੀ ਕੋਈ ਸਿਫਾਰਿਸ਼ ਕਰ ਸਕੇ। ਵਲਾ ਹੁਮ ਯੁਨਸਰੂਨ, ਔਰ ਨਾ ਹੀ ਕੋਈ ਅੱਲਾਹ ਦੇ ਮੁਕਾਬਲੇ ਕੋਈ ਕਿਸੇ ਦਾ ਮਦਦਗਾਰ ਕੋਈ ਮਿਲੇਗਾ। ਤੇ ਹੈ ਜਿਹੜੀਆਂ ਸ਼ੁਰੂ ਦੇ ਵਿੱਚ ਵੀ ਉਹਨਾਂ ਨੂੰ ਆਗਾਹ ਕੀਤਾ ਗਿਆ ਸੀ ਕਿ ਇਹ ਇਸ ਜ਼ੋਮ ਵਿੱਚ ਨਾ ਰਹੋ ਕਿ ਸਾਡੇ ਚ ਅੱਲਾਹ ਨੇ ਬੜੇ ਨਬੀ ਕੱਲੇ ਨੇ ਤੇ ਅਸੀਂ ਇਸ ਕਰਕੇ ਹੁਣ ਅੱਲਾਹ ਦੇ ਚਹੇਤੇ ਹੋ ਗਏ। ਨਹੀਂ, ਉਸ ਦਿਨ ਤੋਂ ਬਚਣ ਦੀ ਕੋਸ਼ਿਸ਼ ਕਰੋ ਜਿਸ ਦਿਨ ਹਰ ਸ਼ਖਸ ਨੇ ਖੁਦ ਆਪਣੀ ਜਵਾਬਦੇਹੀ ਕਰਨੀ ਹੈ ਤੇ ਅੱਲਾਹ ਦੇ ਸਾਹਮਣੇ ਪੇਸ਼ ਹੋਣਾ, ਔਰ ਅੱਲਾਹ ਤਾਲਾ ਦੇ ਸਾਹਮਣੇ ਜਵਾਬਦੇਹੀ ਕਰਨੀ ਹੈ। ਉਸ ਦਿਨ ਕੋਈ ਕਿਸੇ ਨੂੰ ਬਚਾਉਣ ਵਾਲਾ ਨਹੀਂ ਹੋਏਗਾ, ਦੂਸਰਾ ਉਹਦੀ ਜਗ੍ਹਾ ਪੇਸ਼ ਨਹੀਂ ਹੋਏਗਾ, ਔਰ ਨਾ ਹੀ ਕੋਈ ਉਸ ਦਿਨ ਕਫਾਰਾ ਹੋਏਗਾ ਕਿ ਆਦਮੀ ਕੋਈ ਮਾਲ ਦੌਲਤ ਦੇ ਕੇ ਛੁੱਟ ਸਕੇ, ਔਰ ਨਾ ਹੀ ਉਸ ਦਿਨ ਕਿਸੇ ਨੂੰ ਕੋਈ ਉਹ ਸਿਫਾਰਿਸ਼ ਕੰਮ ਦੇਗੀ ਕਿ ਕਿਸੇ ਨੂੰ ਕੋਈ ਇਖਤਿਆਰ ਹੋਏ ਕਿ ਆਪਣੀ ਮਰਜ਼ੀ ਦੇ ਨਾਲ ਕਿਸੇ ਨੂੰ ਬਚਾ ਲੈ। ਵਲਾ ਹੁਮ ਯੁਨਸਰੂਨ, ਔਰ ਨਾ ਹੀ ਕੋਈ ਮਦਦਗਾਰ ਮਿਲੇਗਾ ਜਿਹੜਾ ਅੱਲਾਹ ਦੇ ਮੁਕਾਬਲੇ ਚ ਮਦਦ ਕਰ ਸਕੇ। ਇਹ ਹੈ ਆਗਾਹੀ ਜਿਹੜੀ ਅੱਲਾਹ ਤਾਲਾ ਉਹਨਾਂ ਨੂੰ ਵੀ ਫਰਮਾ ਰਿਹਾ, ਔਰ ਇਹੀ ਹੈ ਆਗਾਹੀ ਜਿਹੜੀ ਇਸ ਉਮਤ ਨੂੰ ਵੀ ਫਰਮਾਈ ਅੱਗੇ ਜਾ ਕੇ ਇਸੇ ਹੀ ਸੂਰਤ ਵਿੱਚ ਕਿ ਤੁਸੀਂ ਵੀ ਆਏ ਈਮਾਨ ਵਾਲਿਓ, ਤੁਸੀਂ ਵੀ ਇਸ ਚੀਜ਼ ਨੂੰ ਜਾਣ ਲਓ, ਉਦੋਂ ਪਹਿਲਾਂ ਜੋ ਕਰਨਾ ਕਰ ਲਓ। ਜਿਸ ਦਿਨ ਉਹ ਦਿਨ ਆ ਗਿਆ ਤਾਂ ਉਸ ਦਿਨ ਕੋਈ ਕਾਰੋਬਾਰ ਨਹੀਂ ਹੋਏਗਾ ਤੇ ਕੋਈ ਦੋਸਤੀ ਕੰਮ ਨਹੀਂ ਦੇਗੀ ਔਰ ਕੋਈ ਸਿਫਾਰਿਸ਼ ਕੰਮ ਨਹੀਂ ਦੇਗੀ, ਔਰ ਜਿਹਨੇ ਉਸ ਦਿਨ ਨੂੰ ਇਸ ਤਰ੍ਹਾਂ ਨਾ ਮੰਨਿਆ ਉਹ ਆਪਣੇ ਆਪ ਤੇ ਜ਼ੁਲਮ ਕਰ ਲਏਗਾ। ਇਹ ਹੈ ਜਿਹੜਾ ਇੰਤਬਾਹ ਫਿਰ ਦੁਬਾਰਾ ਜਿਹੜਾ ਹੈ ਉਹਨਾਂ ਨੂੰ ਕਰ ਦਿੱਤਾ। ਉਸ ਤੋਂ ਬਾਅਦ ਹੁਣ ਜ਼ਿਕਰ ਆ ਰਿਹਾ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਦਾ, ਕਿਉਂਕਿ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਨੇ ਜਿਹੜਾ ਇਹਨਾਂ ਦੋ ਸ਼ਾਖਾਂ ਦੇ ਜੱਦੇ ਅਮਜਦ ਨੇ, ਉਹਨਾਂ ਦੇ ਦੋ ਬੇਟੇ ਸਨ ਹਜ਼ਰਤ ਇਸਮਾਇਲ ਅਲੈਹਿ ਸਲਾਮ ਤੇ ਹਜ਼ਰਤ ਇਸਾਕ, ਜਿਨ੍ਹਾਂ ਦੀ ਨਸਲ ਹੈ ਹਜ਼ਰਤ ਇਸਮਾਇਲ ਅਲੈਹਿ ਸਲਾਮ ਦੀ ਨਸਲ ਹੈ ਜਿਹਦੇ ਚੋਂ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਨੇ, ਔਰ ਹਜ਼ਰਤ ਇਸਹਾਕ ਦੀ ਨਸਲ ਹੈ ਜਿਹਦੇ ਚੋਂ ਬਨੀ ਇਸਰਾਇਲ ਦੇ ਵਿੱਚ ਰਸੂਲ ਆਏ ਨੇ, ਔਰ ਉਹਨਾਂ ਚੋਂ ਆਖਰੀ ਰਸੂਲ ਜਿਹੜੇ ਸਨ ਉਹ ਹਜ਼ਰਤ ਈਸਾ ਅਲੈਹਿ ਸਲਾਮ ਸਨ ਉਸ ਨਸਲ ਚੋਂ। ਤੇ ਇਹ ਜ਼ਿਕਰ ਕੀਤਾ ਜਾ ਰਿਹਾ ਕਿ ਦੇਖੋ ਇਹ ਕੋਈ ਦੂਸਰੇ ਨਹੀਂ, ਇਹ ਵੀ ਤੁਹਾਡੇ ਚਚੇਰੇ ਭਰਾ ਨੇ, ਇਹ ਵੀ ਚਾਚੇ ਦੇ ਪੁੱਤਰ ਹੀ ਨੇ ਜਿਨ੍ਹਾਂ ਦੇ ਵਿੱਚ ਅੱਲਾਹ ਤਾਲਾ ਨੇ ਨਬੂਤ ਨੂੰ ਹੁਣ ਜਿਹੜਾ ਕਰ ਦਿੱਤਾ। ਇਸ ਕਰਕੇ ਹਸਦ ਨਾ ਕਰੋ, ਬੋਝ ਨਾ ਕਰੋ, ਇਹ ਵੀ ਤੇ ਇਬਰਾਹੀਮ ਅਲੈਹਿ ਸਲਾਮ ਦੀ ਔਲਾਦ ਨੇ ਜਿਸ ਤਰ੍ਹਾਂ ਤੁਸੀਂ ਉਹਨਾਂ ਦੀ ਔਲਾਦ ਹੋ। ਤੇ ਇਸ ਕਰਕੇ ਹੁਣ ਚੌਂ ਰਕੂਆਂ ਦੇ ਵਿੱਚ ਉਹਨਾਂ ਦਾ ਜ਼ਿਕਰ ਹੈ, ਔਰ ਇਹਦੇ ਵਿੱਚ ਹੀ ਫਿਰ ਉਹ ਤਹਵੀਲ ਕਿਬਲਾ ਦਾ ਜ਼ਿਕਰ ਵੀ ਆ ਜਾਏਗਾ। ਵੈਜਬ ਤਲਾ ਇਬਰਾਹੀਮ ਰੱਬਹੁ, ਯਾਦ ਕਰੋ ਜਦੋਂ ਅਜ਼ਮਾਇਆ ਇਬਰਾਹੀਮ ਅਲੈਹਿ ਸਲਾਮ ਨੂੰ ਉਹਦੇ ਰੱਬ ਨੇ, ਬੇ ਕਲਿਮਾਤ ਇਨ ਕੁਛ ਹੁਕਮਾਂ ਦੇ ਨਾਲ, ਫਾਤਮਾ ਹੁਣ ਤੇ ਅੱਲਾਹ ਤਾਲਾ ਨੇ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਨੇ ਅੱਲਾਹ ਤਾਲਾ ਦੇ ਸਾਰੇ ਹੁਕਮ ਪੂਰੇ ਕੀਤੇ। ਇਹ ਹੈ ਅੱਲਾਹ ਤਾਲਾ ਨੇ ਜਿਹੜਾ ਬਹੁਤ ਸਾਰੀਆਂ ਅਜ਼ਮਾਇਸ਼ਾਂ ਚ ਪਾਇਆ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਨੂੰ, ਐਸੇ ਮੁਆਸ਼ਰੇ ਚ ਉਹਨਾਂ ਨੂੰ ਪੈਦਾ ਕੀਤਾ ਜਿੱਥੇ ਸਾਰੇ ਬੁੱਤ ਪ੍ਰਸਤ ਸਨ, ਉਹਨਾਂ ਨੇ ਡਟ ਕੇ ਮੁਖਾਲਫਤ ਕੀਤੀ, ਘਰੋਂ ਨਿਕਲਣਾ ਪਿਆ, ਫਿਰ ਬਾਦਸ਼ਾਹ ਦੇ ਦਰਬਾਰ ਵਿੱਚ ਪੇਸ਼ੀ ਹੋ ਗਈ, ਉੱਥੇ ਵੀ ਉਹਨਾਂ ਨੇ ਹੱਕ ਦਾ ਕਲਮਾ ਬੁਲੰਦ ਕੀਤਾ, ਜਿਹਦੇ ਨਤੀਜੇ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਅੱਗ ਦੇ ਵਿੱਚ ਜਿਹੜਾ ਜਲਾਉਣ ਦੀ ਕੋਸ਼ਿਸ਼ ਕੀਤੀ, ਅੱਲਾਹ ਨੇ ਉੱਥੋਂ ਵੀ ਬਚਾ ਲਿਆ, ਔਰ ਫਿਰ ਉੱਥੋਂ ਉਹਨਾਂ ਨੂੰ ਘਰ ਬਾਰ ਛੱਡ ਕੇ ਹਿਜਰਤ ਕਰਨੀ ਪਈ, ਔਰ ਆ ਕੇ ਉਹਨਾਂ ਨੇ ਇੱਥੇ ਫਲਸਤੀਨ ਦੇ ਵਿੱਚ ਆਬਾਦ ਹੋਏ, ਔਰ ਇੱਥੇ ਹਜ਼ਰਤ ਇਸਮਾਇਲ ਅਲੈਹਿ ਸਲਾਮ ਨੂੰ ਤੇ ਉਹਨਾਂ ਦੀ ਵਾਲਦਾ ਨੂੰ ਜਿਹੜਾ ਹੈ ਅੱਲਾਹ ਦੇ ਹੁਕਮ ਦੇ ਨਾਲ ਉਹਨਾਂ ਜਾ ਕੇ ਕਾਬੇ ਦੇ ਵਿੱਚ ਵਸਾਇਆ, ਤੇ ਉਦੋਂ ਬਾਅਦ ਹਜ਼ਰਤ ਇਸਹਾਕ ਅੱਲਾਹ ਤਾਲਾ ਨੇ ਉਹਨਾਂ ਨੂੰ ਦਿੱਤੇ ਤੇ ਜਿਨ੍ਹਾਂ ਦੀ ਔਲਾਦ ਫਿਰ ਫਲਸਤੀਨ ਦੇ ਵਿੱਚ ਵਸੀ ਤੇ ਉਹ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਨੇ ਜਿਨ੍ਹਾਂ ਹਰ ਅਜ਼ਮਾਇਸ਼ ਵਿੱਚ ਪੂਰੇ ਉਤਰੇ ਤੇ ਅੱਲਾਹ ਤਾਲਾ ਦੇ ਸਾਰੇ ਹੁਕਮਾਂ ਨੂੰ ਪੂਰਾ ਕਰਕੇ ਦੱਸਿਆ ਕਾਲਾ ਇੰਨੀ ਜਾਇਲੂ ਕਲ ਇਨਾਸ ਇਮਾਮਾ ਤੇ ਜਦੋਂ ਉਹ ਹਰ ਅਜ਼ਮਾਇਸ਼ ਚ ਪੂਰੇ ਉਤਰੇ ਤੇ ਅੱਲਾਹ ਨੇ ਕਿਹਾ ਮੈਂ ਤੁਹਾਨੂੰ ਹੁਣ ਇਮਾਮ ਬਣਾਉਣ ਵਾਲਾ ਹਾਂ ਸਾਰਿਆਂ ਹੀ ਲੋਕਾਂ ਦਾ ਸਰਦਾਰ ਔਰ ਇਮਾਮਤ ਤੁਹਾਨੂੰ ਦੇਣ ਵਾਲਾ ਕਾਲਾ ਵਮਿਨ ਜ਼ੁਰੀਅਤੀ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਨੇ ਆਖਿਆ ਅੱਲਾਹ ਇਹ ਮੇਰੇ ਨਾਲ ਹੀ ਵਾਅਦਾ ਜਾਂ ਮੇਰੀ ਔਲਾਦ ਨੂੰ ਵੀ ਮਿਲੇਗੀ ਕਾਲਾ ਲਾ ਯਨਾਲ ਵਾਹਦਿ ਸਾਲਿਮੀਨ ਤੇ ਅੱਲਾਹ ਨੇ ਆਖਿਆ ਮੇਰਾ ਵਾਅਦਾ ਜ਼ਾਲਮਾਂ ਲਈ ਨਹੀਂ ਉਹਨਾਂ ਚੋਂ ਜਿਹੜੇ ਮੇਰੇ ਫਰਮਾ ਬਰਦਾਰ ਹੋਣਗੇ ਜਿਹੜੇ ਤੇਰੀ ਰਾਹ ਤੇ ਚੱਲਣਗੇ ਉਹਨਾਂ ਦੇ ਵਾਸਤੇ ਤੇ ਵਾਅਦਾ ਹੈ ਕਿ ਅੱਲਾਹ ਤਾਲਾ ਉਹਨਾਂ ਨੂੰ ਵੀ ਸਰਦਾਰੀ ਦੇਵੇਗਾ ਤੇ ਉਹਨਾਂ ਨੂੰ ਵੀ ਇਮਾਮਤ ਦੇਵੇਗਾ ਉਹਨਾਂ ਦੇ ਵਾਸਤੇ ਵੀ ਵਾਅਦਾ ਹੈ ਲੇਕਿਨ ਜਿਹੜੇ ਜ਼ੁਲਮ ਕਰਨਗੇ ਜਿਹੜੇ ਉਸ ਰਾਹ ਤੋਂ ਨੂੰ ਛੱਡ ਕੇ ਆਪਣੀ ਮਰਜ਼ੀ ਦਾ ਰਾਹ ਇਖਤਿਆਰ ਕਰਨਗੇ ਉਹਨਾਂ ਵਾਸਤੇ ਮੇਰਾ ਵਾਅਦਾ ਨਹੀਂ ਵਲ ਜਲ ਨਾਲ ਬੈਤਮ ਸਾਬਤ ਅਲਨਾਸ ਔਰ ਦੇਖੋ ਜਦੋਂ ਅਸਾਂ ਘਰ ਜਿਹੜਾ ਬੈਤੁੱਲਾ ਜਿਹੜਾ ਇਹਨਾਂ ਨੂੰ ਲੋਕਾਂ ਦੇ ਆਉਣ ਜਾਣ ਵਾਲੀ ਜਗ੍ਹਾ ਬਣਾ ਦਿੱਤਾ ਕਿ ਤਾਂ ਕਿ ਲੋਕ ਇਹਦੀ ਜ਼ਿਆਰਤ ਕਰਨ ਤੇ ਉੱਥੇ ਆਣ ਵਾ ਅਮਨਾ ਔਰ ਅਮਨ ਦੀ ਜਗ੍ਹਾ ਬਣਾ ਦਿੱਤਾ ਇਹ ਹੈ ਕਿ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਨੂੰ ਅੱਲਾਹ ਤਾਲਾ ਨੇ ਬੈਤੁੱਲਾ ਜਿੱਥੇ ਆ ਇਹਦੀਆਂ ਬੁਨਿਆਦਾਂ ਦੱਸੀਆਂ ਕਿ ਇੱਥੇ ਅੱਲਾਹ ਦਾ ਘਰ ਸੀ ਜਿਹੜਾ ਸਭ ਤੋਂ ਪਹਿਲਾਂ ਘਰ ਬਣਾਇਆ ਗਿਆ ਇਬਾਦਤ ਵਾਸਤੇ ਤੇ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਤੇ ਹਜ਼ਰਤ ਇਸਮਾਇਲ ਅਲੈਹਿ ਸਲਾਮ ਨੇ ਉਸ ਘਰ ਨੂੰ ਫਿਰ ਦੁਬਾਰਾ ਬਣਾਇਆ ਔਰ ਉਹਨੂੰ ਅੱਲਾਹ ਤਾਲਾ ਨੇ ਲੋਕਾਂ ਦਾ ਫਿਰ ਕਿਬਲਾ ਮੁਕਰਰ ਕਰ ਦਿੱਤਾ ਲੇਕਿਨ ਉਦੋਂ ਬਾਅਦ ਬਨੀ ਇਸਮਾਇਲ ਜਿਹੜਾ ਹੈ ਇਹਨਾਂ ਦੇ ਕਿਬਲੇ ਨੂੰ ਛੱਡ ਕੇ ਤੇ ਬਨੀ ਇਸਰਾਇਲ ਨੇ ਆਪਣਾ ਕਿਬਲਾ ਜਿਹੜਾ ਬੈਤੁਲ ਮੁਕੱਦਸ ਨੂੰ ਕਰਾਰ ਦੇ ਦਿੱਤਾ ਤੇ ਹੁਣ ਉਹਦਾ ਜ਼ਿਕਰ ਕੀਤਾ ਜਾ ਰਿਹਾ ਕਿ ਸਭ ਤੋਂ ਪਹਿਲਾਂ ਤੇ ਇਹ ਘਰ ਹੈ ਜਿਹੜਾ ਅੱਲਾਹ ਤਾਲਾ ਨੇ ਆਬਾਦ ਕੀਤਾ ਸੀ ਉਹਦਾ ਜ਼ਿਕਰ ਆ ਰਿਹਾ ਵੈ ਜਲਨਲ ਬੈਤ ਮਸਾਬਤ ਅਲਨਾਸ ਅਮਨਾ ਵ ਤਖਦੂ ਮੇ ਮੁਕਾਮ ਇਬਰਾਹੀਮ ਮਸੱਲਾ ਔਰ ਯਾਦ ਕਰੋ ਜਦੋਂ ਬੈਤੁੱਲਾ ਨੂੰ ਅਸੀਂ ਲੋਕਾਂ ਦੇ ਆਉਣ ਵਾਲੀ ਜਗ੍ਹਾ ਸਵਾਬ ਦੀ ਜਗ੍ਹਾ ਯਾਨੀ ਬਾਰ ਬਾਰ ਆਉਣ ਦੀ ਜਗ੍ਹਾ ਬਣਾਈ ਵ ਅਮਨਾ ਔਰ ਅਮਨ ਦੀ ਜਗ੍ਹਾ ਵ ਤਖਦੂ ਮੇ ਮੁਕਾਮ ਇਬਰਾਹੀਮ ਮਸੱਲਾ ਔਰ ਲੋਕਾਂ ਨੂੰ ਹੁਕਮ ਦਿੱਤਾ ਕਿ ਮੁਕਾਮ ਇਬਰਾਹੀਮ ਨੂੰ ਆਪਣੀ ਨਮਾਜ਼ ਦੀ ਜਗ੍ਹਾ ਬਣਾਓ ਜਿੱਥੇ ਉਹਨਾਂ ਨੇ ਨਮਾਜ਼ ਪੜ੍ਹੀ ਸੀ ਤੇ ਜਿੱਥੇ ਉਹਨਾਂ ਨੇ ਖੜੇ ਹੋ ਕੇ ਬੈਤੁੱਲਾ ਬਣਾਇਆ ਸੀ ਉੱਥੇ ਤੁਸੀਂ ਨਮਾਜ਼ ਪੜ੍ਹਿਆ ਕਰੋ ਵਾਹਿਦਨਾ ਇਲਾ ਇਬਰਾਹੀਮ ਔਰ ਅਸਾਂ ਜ਼ਿੰਮੇਦਾਰੀ ਲਾਈ ਇਬਰਾਹੀਮ ਅਲੈਹਿ ਸਲਾਮ ਦੀ ਵੈ ਇਸਮਾਇਲ ਔਰ ਇਸਮਾਇਲ ਅਲੈਹਿ ਸਲਾਮ ਦੀ ਅੰਤਹਿਰਾ ਬੈਤਿਆ ਕਿ ਮੇਰੇ ਘਰ ਨੂੰ ਪਾਕ ਰੱਖੋ ਲਿਤਾਇਫੀਨਾ ਤਵਾਫ ਕਰਨ ਵਾਲਿਆਂ ਲਈ ਵਲ ਆਕਿਫੀਨਾ ਤੇ ਇਤਕਾਫ ਕਰਨ ਵਾਲਿਆਂ ਲਈ ਵਲ ਰੁਕਾ ਇਸ ਸਜੂਦ ਔਰ ਰਕੂ ਕਰਨ ਵਾਲਿਆਂ ਲਈ ਤੇ ਸਜਦੇ ਕਰਨ ਵਾਲਿਆਂ ਲਈ ਇਹ ਹੈ ਜਿਸ ਗਰਜ਼ ਵਾਸਤੇ ਇਹ ਘਰ ਜਿਹੜਾ ਅੱਲਾਹ ਤਾਲਾ ਨੇ ਬਣਾਇਆ ਕਿ ਤਾਂ ਕਿ ਲੋਕ ਆ ਕੇ ਉਹਦਾ ਤਵਾਫ ਵੀ ਕਰਨ ਉੱਥੇ ਨਮਾਜ਼ਾਂ ਵੀ ਕਰਨ ਉੱਥੇ ਇਤਕਾਫ ਵੀ ਕਰਨ ਔਰ ਉੱਥੇ ਅੱਗੇ ਅੱਲਾਹ ਦੇ ਝੁਕਣ ਔਰ ਉਹਦੇ ਅੱਗੇ ਸਜਦਾ ਰੇਜ਼ ਹੋ ਜਾਣ ਇਹ ਹੈ ਜਿਹੜੀ ਬੈਤੁੱਲਾ ਦੀ ਹੁਣ ਇੱਥੇ ਸਿਫਤ ਬਿਆਨ ਕੀਤੀ ਜਾ ਰਹੀ ਹੈ ਕਿ ਅੱਲਾਹ ਤਾਲਾ ਨੇ ਦੇ ਹੁਕਮ ਨਾਲ ਬਣਿਆ ਹੋਇਆ ਘਰ ਏ ਔਰ ਅੱਲਾਹ ਤਾਲਾ ਨੇ ਇਹਨਾਂ ਨੂੰ ਲੋਕਾਂ ਦੇ ਵਾਸਤੇ ਮੁਕਰਰ ਕੀਤਾ ਤਾਂ ਕਿ ਤਹਿਵੀਲੇ ਕਿਬਲਾ ਦਾ ਜਿਹੜਾ ਹੁਕਮ ਆਏ ਤੇ ਉਦੋਂ ਕਿਸੇ ਨੂੰ ਇਹਦੇ ਵਿੱਚ ਸ਼ੱਕ ਨਾ ਰਹੇ ਇਸ ਕਰਕੇ ਇਹਦੀ ਹੈਸੀਅਤ ਜਿਹੜੀ ਸੀ ਉਹਦੀ ਬਿਆਨ ਜਿਹੜਾ ਇੱਥੋਂ ਸ਼ੁਰੂ ਹੋ ਗਿਆ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਦੇ ਹਵਾਲੇ ਨਾਲ ਕਿ ਉਦੋਂ ਤੋਂ ਬਣਾਇਆ ਹੋਇਆ ਘਰ ਏ ਅੱਜ ਕੋਈ ਅਲੈਹਦਾ ਨਹੀਂ ਕਿ ਇਹਨੂੰ ਹੁਣ ਅਸੀਂ ਕਰਾਰ ਦੇ ਰਹੇ ਹਾਂ ਇਹ ਪਹਿਲਾਂ ਤੋਂ ਹੀ ਅੱਲਾਹ ਤਾਲਾ ਦਾ ਘਰ ਹੈ ਜਿਹੜਾ ਬਣਵਾਇਆ ਹੀ ਇਸ ਕਰਕੇ ਸੀ ਕਿ ਲੋਕੀ ਉਹਦਾ ਤਵਾਫ ਕਰਨ ਤੇ ਉੱਥੇ ਜਿਹੜਾ ਇਤਕਾਫ ਕਰਨ ਤੇ ਨਮਾਜ਼ਾਂ ਪੜ੍ਹਨ ਔਰ ਅੱਲਾਹ ਤਾਲਾ ਦੇ ਉਸ ਦਰ ਤੇ ਹਾਜ਼ਰੀ ਦੇਣ ਇਹ ਬਿਆਨ ਜਿਹੜਾ ਹੈ ਇਹਨੂੰ ਇਸੇ ਕਰਕੇ ਕੀਤਾ ਜਾ ਰਿਹਾ ਕਿ ਅੱਗੇ ਬੈਤੁੱਲਾ ਨੂੰ ਹੁਣ ਕਿਬਲਾ ਕਰਾਰ ਦੇਣ ਦਾ ਹੁਕਮ ਆ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਨਬੀ ਅਕਮ ਸੱਲੱਲਾ ਸੱਲਮ ਬੈਤੁਲ ਮੁਕੱਦਸ ਦੀ ਤਰਫ ਨਮਾਜ਼ ਰੁਖ ਕਰਕੇ ਨਮਾਜ਼ ਪੜ੍ਹਦੇ ਰਹੇ ਕਿਹੜਾ ਪਹਿਲੀ ਸ਼ਰੀਅਤ ਦਾ ਕਾਬਾ ਕਿਬਲਾ ਸੀ ਉਹਨੂੰ ਵੀ ਕਿਬਲਾ ਕਰਾਰ ਦਿੱਤਾ ਕਿਉਂਕਿ ਨਬੀ ਅਕਮ ਸੱਲੱਲਾ ਸੱਲਮ ਜਦੋਂ ਤਾਈਂ ਕੋਈ ਹੁਕਮ ਨਹੀਂ ਸੀ ਆਉਂਦਾ ਉਦੋਂ ਤਾਈਂ ਪਹਿਲੀ ਸ਼ਰੀਅਤ ਦੇ ਹੁਕਮਾਂ ਤੇ ਅਮਲ ਕਰਦੇ ਸੀ ਤਾਂ ਜਦੋਂ ਅੱਲਾਹ ਤਾਲਾ ਕੁਰਾਨ ਮਜੀਦ ਵਿੱਚ ਕੋਈ ਹੁਕਮ ਨਾਜ਼ਲ ਕਰ ਦਿੰਦਾ ਸੀ ਤੇ ਫਿਰ ਪਹਿਲੀ ਨੂੰ ਛੱਡ ਕੇ ਇਸ ਹੁਕਮ ਤੇ ਅਮਲ ਪੈਰਾ ਹੁੰਦੇ ਸੀ ਇਸੇ ਹੈਸੀਅਤ ਪਹਿਲੀ ਸ਼ਰੀਅਤ ਦੇ ਨਾਲ ਨਬੀ ਅਕਮ ਸੱਲੱਲਾ ਸੱਲਮ ਦੀ ਤੇ ਇਸ ਕਰਕੇ ਇੱਥੇ ਉਹਦਾ ਜ਼ਿਕਰ ਜਿਹੜਾ ਉਹ ਸ਼ੁਰੂ ਹੋ ਗਿਆ ਕਿ ਤਾਂ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਉਹਦੀ ਇੱਜ਼ਤ ਆ ਜਾਏ ਤਾਂ ਕਿ ਜਿਸ ਦਿਨ ਹੁਕਮ ਆਵੇ ਤੇ ਉਸ ਦਿਨ ਲੋਕੀ ਜਿਹੜਾ ਹੈ ਇਸ ਕਿਬਲੇ ਨੂੰ ਬਦਲ ਲੈਣ ਬਾਰਕ ਅੱਲਾਹ ਲੀ ਵਲਕੁਮ ਫਿਲ ਕੁਰਾਨ ਅਲ ਅਜ਼ੀਮ ਵ ਨਫਾਨੀ ਵ ਇਯਾਕੁਮ ਬਿਲ ਆਯਾਤ ਵ ਜ਼ਿਕਰ ਅੱਲਾਹ।